ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡਹੁ ਅਨਕ ਵਿਧੀ ਸਮਝਾਵਹੁ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵਹੁ ਤੁਮਰੀ ਸਰਣ ਤੁਮਾਰੀ ਆਸ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਚੁੱਕੋ ਚੁੱਕ ਅਟਲ ਸਾਖਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਸਤਿਗੁਰੂ ਦੀਆਂ ਵਡਿਆਈਆਂ ਜ਼ਿੰਦਗੀ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਪਿਤਾ ਦੀਆਂ ਬਖਸ਼ਾਂ ਨੂੰ ਪ੍ਰਾਪਤ ਕਰਨ ਲਈ ਬਹੁਤ ਹੀ ਭਾਵਨਾ ਅਤੇ ਸ਼ਰਧਾ ਸਹਿਤ ਆਪ ਜੀ ਸਤਿਗੁਰੂ ਦੇ ਚਰਨਾਂ ਨਾਲ ਜੁੜਦੇ ਆ ਰਹੇ ਹੋ। ਸਾਰੇ ਜਗਤ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਦਾ ਜੋ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਬਚਨ ਪੂਰਾ ਜਗਤ ਸੁਣਨ ਲਈ ਇਸ ਵਕਤ ਉਤਾਵਲਾ ਹੋਇਆ ਕਰਦਾ ਹੈ। ਇਹ ਕਿੱਡੀ ਵੱਡੀ ਮਿਹਰ ਹੈ, ਭਾਵੇਂ ਕੋਈ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਦੀ ਨਗਰੀ ਦੇ ਵਿੱਚ ਬੈਠਾ ਹੈ, ਭਾਵੇਂ ਕੋਈ 100-200 ਕਿਲੋਮੀਟਰ ਦੂਰ, ਕੋਈ ਹਜ਼ਾਰਾਂ ਮੀਲ ਦੂਰ ਤੇ ਚਾਹੇ ਪ੍ਰਦੇਸ਼ਾਂ ਦੀ ਦੁਨੀਆ ਵਿੱਚ ਕੋਈ ਬੈਠਾ ਹੈ, ਪੂਰੇ ਜਗਤ ਦਾ ਧਿਆਨ ਗੁਰੂ ਰਾਮਦਾਸ ਪਿਤਾ ਜੀ ਇਸ ਵਕਤ ਆਪਣੇ ਚਰਨਾਂ ਵੱਲ ਖਿੱਚ ਲੈਂਦੇ ਹਨ। ਅੱਜ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਉਹ ਹੈ ਪਾਵਨ ਪਵਿੱਤਰ ਬਚਨ ਧਨਾਸਰੀ ਰਾਗ ਵਿੱਚੋਂ ਪੰਚਮ ਪਿਤਾ ਜੀ ਦੀ ਮੁਬਾਰਕ ਰਸਨਾ ਦੇ ਬਚਨ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ 673 ਅੰਗ ਤੇ ਸਤਿਗੁਰਾਂ ਦੇ ਪਵਿੱਤਰ ਇਹ ਹੁਕਮ ਹੈ। ਅੱਜ ਦੇ ਪਵਿੱਤਰ ਹੁਕਮਨਾਮਾ ਸਾਹਿਬ ਦੇ ਅੰਦਰ ਹੁਕਮ ਸਾਨੂੰ ਹੋ ਰਿਹਾ ਹੈ ਕਿ ਜ਼ਿੰਦਗੀ ਜਿਉਣ ਦਾ ਢੰਗ ਸਿੱਖਣਾ ਹੈ ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਤੋਂ ਸਿੱਖੋ। ਜਿਹੜੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਜੁਗਤੀਆਂ ਦੱਸਦੇ ਹਨ, ਜੇ ਕਿਸੇ ਨੂੰ ਜਿਉਣਾ ਆ ਜਾਵੇ ਉਹਦੀ ਜ਼ਿੰਦਗੀ ਕਈ ਸਵਰਗਾਂ ਤੋਂ ਵੱਧ ਖੁਸ਼ੀਆਂ ਅਤੇ ਖੇੜਿਆਂ ਨਾਲ ਭਰੀ ਹੋਏਗੀ। ਪਰ ਮੁਸ਼ਕਲ ਇਹ ਹੈ, ਆਪਣਾ ਹੀ ਬੈਠਾ ਹੋਇਆ ਅੰਦਰ ਮਨ ਇਹ ਕਿਸੇ ਪਾਸੇ ਵੀ ਸਾਡੀ ਪੇਸ਼ ਨਹੀਂ ਜਾਣ ਦਿੰਦਾ। ਆਪ ਜੀ ਹੈਰਾਨ ਹੋਵੋਗੇ, ਸਾਹਿਬ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਤਰਤੀਬ ਅਨੁਸਾਰ ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਜੀ ਤੋਂ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਦੀ ਤਰਤੀਬ ਬਣਾਈ ਹੈ। ਜਪਜੀ ਸਾਹਿਬ ਸੋਦਰ ਦੇ ਸ਼ਬਦ, 16 ਸਾਹਿਬ ਦੇ 5 ਸ਼ਬਦ, ਫਿਰ ਉਹ ਸ੍ਰੀ ਰਾਗ ਸ਼ੁਰੂ ਹੋ ਜਾਂਦਾ ਹੈ ਜਿਹੜਾ ਪਹਿਲਾ ਹੀ ਬਚਨ ਮੂਲ ਮੰਤਰ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਉਚਾਰਨ ਕੀਤਾ ਹੈ। ਉਹਦੇ ਅੰਦਰ ਕੀ ਦੱਸਿਆ ਹੈ ਵੀ ਜ਼ਿੰਦਗੀ ਨੂੰ ਬਰਬਾਦ ਕੌਣ ਕਰਦਾ ਹੈ ਅਤੇ ਜ਼ਿੰਦਗੀ ਆਬਾਦ ਕਿਵੇਂ ਹੋ ਸਕਦੀ ਹੈ, ਇਹ ਜੀਵਨ ਨਰਕ ਵਰਗਾ ਕਿੰਨੇ ਬਣਾਇਆ ਅਤੇ ਸਵਰਗਾਂ ਤੋਂ ਵੱਧ ਇਹਨੂੰ ਕੌਣ ਕਿਹੜੀ ਚੀਜ਼ ਬਣਾ ਸਕਦੀ ਹੈ, ਉਹ ਕਿਹੜੀ ਚੀਜ਼ ਹੈ ਜਿਹੜੀ ਸਾਰੀ ਜ਼ਿੰਦਗੀ ਰੋਣੇ ਧੋਣਿਆਂ ਵਿੱਚ ਸਾਨੂੰ ਪਾ ਕੇ ਸਾਰਾ ਜ਼ਿੰਦਗੀ ਦਾ ਸਮਾਂ ਅਜਾਈ ਗਵਾ ਦਿੰਦੀ, ਅਤੇ ਕਿਹੜੀ ਚੀਜ਼ ਹੈ ਜਿਹੜੀ ਕਿ ਸ਼ੁਕਰਾਂ ਦਾ ਇੱਕ ਸਮਾਂ ਬਣਾ ਕੇ ਚਾਈ ਚਾਈ ਇਹ ਜ਼ਿੰਦਗੀ ਜੀਵੀਏ। ਸਤਿਗੁਰੂ ਕਹਿਣ ਲੱਗੇ ਉਹ ਹੈ ਮਨੁੱਖ ਦਾ ਆਪਣਾ ਮਨ। ਅਸੀਂ ਪਹਿਲੀ ਪੌੜੀ ਦੇ ਅਰਥ ਜਦੋਂ ਕਰਦੇ ਹਾਂ, ਭਾਵੇਂ ਸੈਂਕੜੇ ਵਾਰ ਜਪਜੀ ਸਾਹਿਬ ਦੇ ਅਰਥ ਵੱਖ ਵੱਖ ਵਿਦਵਾਨਾਂ ਨੇ, ਮਹਾਂਪੁਰਖਾਂ ਨੇ, ਰੱਬ ਦੇ ਪਿਆਰਿਆਂ ਨੇ ਕੀਤਾ ਹੈ, ਕਦੇ ਵੀ ਗੁਰਬਾਣੀ ਦਾ ਕੋਈ ਅੰਤ ਨਹੀਂ ਪਾ ਸਕਦਾ ਵੀ ਬਸ ਇਹ ਆਖਰੀ ਅਰਥ ਨੇ ਅਤੇ ਇਹ ਹੀ ਹੋਣਗੇ। ਜ਼ਰਾ ਤਵੱਜੋ ਕਰਿਆ ਜੇ ਪਿਆਰਿਓ, ਜਿਹੜੀ ਪਹਿਲੀ ਪੌੜੀ ਅੰਦਰ ਸਤਿਗੁਰੂ ਜੀ ਬਚਨ ਕਰਦੇ, ਸਾਡਾ ਮਨ ਕਹਿਣਾ ਜੋ ਇਹਦੇ ਨਾਲ ਅਸੀਂ ਰਹਿੰਦੇ ਹਾਂ, ਅਤੇ ਉਹ ਮਨ ਦਾ ਸਰੂਪ ਕੀ ਹੈ, ਉਸ ਦੇ ਦਰਸ਼ਨ ਜਦੋਂ ਕਰਦੇ ਹਾਂ ਮਨ ਦੇ ਸਰੂਪ ਦੇ ਹੈਰਾਨ ਹੋ ਜਾਈਦਾ। ਚਾਹੁੰਦੇ ਸ਼ਾਂਤੀ ਹਾਂ, ਪਰ ਜਿਹਦੇ ਨਾਲ ਅਸੀਂ ਰਹਿੰਦੇ ਹਾਂ ਉਹਦਾ ਸੁਭਾਅ ਕੀ ਹੈ। ਪਹਿਲਾ ਬੱਚੇ ਨੇ ਸੋਚਿਆ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਮਨ ਕੀ ਕਰਦਾ ਏ ਹਮੇਸ਼ਾ। ਇੱਕ ਤਰਥ ਕੀਤੇ ਜਾਂਦੇ ਨਾ, ਸੋਚ ਦੇ ਖਿਆਲ ਆਉਣੇ, ਕੁਝ ਨਾ ਕੁਝ ਸੋਚਣਾ। ਦੂਸਰਾ ਕਹਿ ਪਵਿੱਤਰਤਾ ਤੋਂ ਭਾਵ, ਬੜੇ ਕਾਲੇ ਪੈ ਕੇ ਅਸੀਂ ਕਹਿ ਦਿੰਦੇ ਹਾਂ ਬਾਹਰੋਂ ਨਾਨ ਧੋਣ ਅਲ ਰੱਬ ਨਹੀਂ ਮਿਲਦਾ, ਗੱਲ ਚੱਲ ਰਹੀ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ, ਕੂੜ ਦੀ ਕੰਧ ਕਿਵੇਂ ਟੁੱਟੇਗੀ, ਕਿਵੇਂ ਪਰਮੇਸ਼ਰ ਦਾ ਮਿਲਾਪ ਹੋਏਗਾ, ਕੌਣ ਰੁਕਾਵਟਾਂ ਪਾਉਂਦਾ ਹੈ। ਉਹ ਰੁਕਾਵਟ ਪਾਉਣ ਵਾਲਾ ਮਨ ਮਾੜੇ ਖਿਆਲ ਕਰਦਾ ਅੰਦਰੋਂ ਲਗਾਤਾਰ, ਅਤੇ ਸਾਡਾ ਅੰਦਰ ਮੈਲਾ ਅਤੇ ਪਲੀਤ ਬਣਾ ਕੇ ਰੱਖਦਾ, ਜਿਹਦੇ ਨਾਲ ਅਸੀਂ ਰਹਿੰਦੇ ਹਾਂ ਉਹ ਬਿਲਕੁਲ ਸੋਚਾਂ ਵਿੱਚ ਪਾਉਂਦਾ। ਅਪਵਿੱਤਰਤਾ ਨੂੰ ਬਾਹਰੋਂ ਸਰੀਰ ਨੂੰ ਧੋ ਲਈਏ, ਮਾਂਝ ਲਈਏ, ਮਨ 'ਤੇ ਕੋਈ ਉਹਦਾ ਅਸਰ ਨਹੀਂ ਹੈ, ਉਸੇ ਤਰ੍ਹਾਂ ਹੀ ਉਹ ਖਿਆਲ ਚੱਲਦੇ ਨੇ। ਦੂਸਰਾ ਬਚਨ ਕਹਿੰਦੇ ਉਹ ਕਦੇ ਚੁੱਪ ਨਹੀਂ ਹੁੰਦਾ, ਕੋਈ ਤੁਹਾਡੇ ਕੋਲ ਰੌਲਾ ਪਾਵੇ, ਬੱਚਾ ਪਾਵੇ ਜਾਂ ਵੱਡਾ ਪਾਵੇ, ਤੁਸੀਂ ਉਹਨੂੰ ਇੱਕ ਦੋ ਵਾਰੀ ਰੋਕੋਗੇ, ਪਰ ਜੇ ਉਹ ਕਿਧਰੇ ਅੱਧਾ ਘੰਟਾ ਘੰਟਾ ਲਗਾਤਾਰ ਰੌਲਾ ਪਾਈ ਜਾਵੇ, ਖਿੱਚ ਜਾਓਗੇ, ਇਹ ਚੁੱਪ ਹੀ ਨਹੀਂ ਹੁੰਦਾ, ਅੰਦਰ ਸ਼ਾਂਤ ਨਹੀਂ ਰਹਿੰਦਾ ਰੌਲਾ ਸੁਣ ਕੇ। ਸਾਹਿਬ ਕਹਿੰਦੇ ਤੁਹਾਡਾ ਮਨ ਪੂਰੀ ਜ਼ਿੰਦਗੀ ਅੰਦਰੋਂ ਰੌਲਾ ਪਾ ਰਿਹਾ, ਕਦੇ ਚੁੱਪ ਹੋਣ ਦਾ ਨਾਂ ਹੀ ਨਹੀਂ ਲੈਂਦਾ, ਫਿਰ ਸ਼ਾਂਤੀ ਕਿੱਥੇ ਹੋਏਗੀ? ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਇ ਰੱਖਾਂ ਲਿਵਤਾਰ, ਇਹ ਚੁੱਪ ਕਰਦਾ ਹੈ, ਬਥੇਰਾ ਯਤਨ ਕਰੀਦਾ ਵੀ ਇਹਨੂੰ ਚੁੱਪ ਕਰਾਈਏ, ਇਹ ਕੋਈ ਨਾ ਕੋਈ ਲਗਾਤਾਰ ਬੋਲੀ ਜਾਂਦਾ ਲਗਾਤਾਰ। ਸਾਹਿਬ ਗੁਰੂ ਨਾਨਕ ਪਿਤਾ ਜੀ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਹੀ ਬਚਨ ਕਿਹਾ ਸੀ, ਕਾਜੇ ਨਵਾਬ ਮਨ ਚੁੱਪ ਨਹੀਂ ਕੀਤਾ। ਉਹ ਅੰਦਰ ਰੌਲਾ ਪਾ ਰਿਹਾ ਸੀ, ਰੌਲਾ ਪਾਉਂਦਾ ਕਿਧਰੇ ਕੋਈ ਵਛੇਰੀਆਂ ਸਾਂਭਦਾ, ਘੋੜੇ ਦੀਆਂ ਕੋਈ ਘੋੜੇ ਖਰੀਦ ਰਿਹਾ ਹੈ, ਇਹ ਚੁੱਪ ਨਹੀਂ ਹੁੰਦਾ। ਤੀਜਾ, ਸਾਹਿਬ ਕਹਿੰਦੇ ਇੱਕ ਆਦਮੀ ਤੁਹਾਡੇ ਕੋਲ ਹਮੇਸ਼ਾ ਆਪਣੀ ਭੁੱਖ ਵਿਖਾਵੇ, ਕੁਝ ਨਾ ਕੁਝ ਮੰਗੀ ਜਾਵੇ, ਭਾਵੇਂ ਘਰ ਦਾ ਮੈਂਬਰ ਵੀ ਕਿਉਂ ਨਾ ਖੋਏ, ਉਹ ਤੁਹਾਨੂੰ ਦੁਖੀ ਕਰ ਦੇਗਾ। ਕਹਿੰਦੇ ਬਾਹਰੋਂ ਕੋਈ ਭੁੱਖਾ ਆਦਮੀ ਜਦੋਂ ਭੁੱਖ ਵਿਖਾਵੇ ਸਾਨੂੰ ਸ਼ਾਂਤ ਨਹੀਂ ਰਹਿਣ ਦਿੰਦਾ, ਅਤੇ ਜਿਹੜਾ ਮਨ ਹੈ ਇਹਨੂੰ ਭਾਵੇਂ ਕਰੋੜਾਂ ਕਰੋੜਾਂ ਦੀ ਪੂੰਜੀ ਦੇ ਦਿਓ, ਇਹਦੀ ਭੁੱਖ ਕਦੇ ਮਿਟਣੀ ਨਹੀਂ ਹੈ, ਇਹ ਹਮੇਸ਼ਾ ਭੁੱਖੇ ਦਾ ਭੁੱਖਾ ਹੈ। ਖਾਸ਼ਾਂ ਹੋਰ ਬਣਾਈ ਜਾਂਦਾ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ ਜਿਨ ਅਮਰਤੀ ਦੇ ਦਿਓ। ਹੁਣ ਜਿਹੜਾ ਮਨ ਭੁੱਖਾ ਵੀ ਹੈ, ਰੌਲਾ ਵੀ ਪਾਉਂਦਾ ਏ, ਖਿਆਲ ਵੀ ਲਗਾਤਾਰ ਪਾਉਂਦਾ ਏ, ਅਤੇ ਖਿਆਲ ਇਹ ਨੀਚ ਪਾਉਂਦਾ ਮਾੜੇ ਖਿਆਲ, ਜੇਕਰ ਸਾਧ ਸੰਗਤ ਸਤਿਗੁਰੂ ਕਹਿੰਦੇ ਮਾੜੇ ਖਿਆਲ ਹੋਣ, ਰੌਲਾ ਵੀ ਪਾਵੇ ਭੁੱਖਾ ਵੀ ਖੋਵੇ, ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਹਰ ਆਦਮੀ ਨੂੰ ਪੁੱਛ ਕੇ ਵੇਖੋ, ਦਾ ਮਨ ਕਹਿੰਦਾ ਮੈਂ ਬਹੁਤ ਸਿਆਣਾ ਹਾਂ, ਪਰ ਇਹ ਸਿਆਣਪ ਇਹਨੂੰ ਸੁੱਖ ਨਹੀਂ ਦੇ ਰਹੀ, ਇਹਨੂੰ ਅਸ਼ਾਂਤ ਕਰੀ ਜਾ ਰਹੀ ਹੈ। ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਨੇ ਕਿ ਸੁਚਾਰਾ ਹੋਈਏ ਕਿ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮੈਂ ਅੱਧ ਸੰਖੇਪ ਵਿੱਚ ਇਹ ਬੇਨਤੀ ਕਰ ਰਿਹਾ ਵਾਂ, ਇਹ ਕਹਿੰਦੇ ਕਿਵੇਂ ਕੂੜ ਦੀ ਪਾਲ ਟੁੱਟੇਗੀ, ਆਹ ਜਿਹੜਾ ਮਨ ਅੰਦਰੋਂ ਸਾਨੂੰ ਪਕੜ ਕੇ ਬੈਠਾ, ਇਹਦੇ ਤੋਂ ਖਹਿੜਾ ਕਿਵੇਂ ਛੁੱਟੇਗਾ? ਦੋ ਬਚਨ ਕਹੇ ਨੇ, ਕਹਿੰਦੇ ਹੁਕਮ ਅਤੇ ਰਜਾ ਵਿੱਚ ਚੱਲ ਕੇ, ਦੋ ਚੀਜ਼ਾਂ ਨੇ ਹੁਕਮ ਅਤੇ ਰਜਾ, ਕੋਈ ਵੱਖਰੀ ਚੀਜ਼ ਏ? ਬਿਲਕੁਲ ਵੱਖਰੀ ਹੈ। ਸਾਧ ਸੰਗਤ ਤੁਸੀਂ ਕਿਸੇ ਵੀ ਨਗਰ ਤੋਂ ਤੁਰਦੇ ਹੋ, ਮੰਨ ਲਓ ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣਾ ਏ, ਮੋਗੇ ਤੋਂ ਆਉਣਾ, ਦਿੱਲੀ ਤੋਂ ਆਉਣਾ, ਜਿੱਥੋਂ ਵੀ ਹੁਕਮ ਹੈ ਵੀ ਮੋਗੇ ਤੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ, ਹੁਕਮ ਖੋ ਗਿਆ ਹੈ, ਹੁਕਮ ਮੰਨ ਕੇ ਤੁਸੀਂ ਤੁਰ ਪਏ ਹੋ ਇੱਧਰ ਨੂੰ, ਇਹ ਹੈ ਹੁਕਮ। ਰਜਾ ਕੀ ਹੈ? ਰਸਤੇ ਦੇ ਅੰਦਰ ਭਾਵੇਂ ਮੁਸ਼ਕਲਾਂ ਆਉਣ, ਖਿਚਲਾਂ ਝੱਲਣੀਆਂ ਪੈਣ, ਤੁਹਾਨੂੰ ਅਦਬ ਸਤਿਕਾਰ ਮਿਲੇ, ਕੋਈ ਚੀਜ਼ ਰਸਤੇ ਵਿੱਚ ਰੋਕੇ ਨਾ, ਲਗਾਤਾਰ ਤੁਰੇ ਰਹਿਣ ਮੰਜ਼ਿਲ ਵੱਲ, ਉਹਨੂੰ ਰਜਾ ਆਖੀਦਾ। ਸਾਨੂੰ ਹੁਕਮ ਏ ਮੇਰੇ ਸਤਿਗੁਰੂ ਜੀ ਦਾ ਨਾਮ ਜਪਣਾ, ਹੁਕਮ ਏ ਅੰਮ੍ਰਿਤ ਦੀ ਦਾਤ ਲੈਣ ਦਾ, ਹੁਕਮ ਏ ਸੇਵਾ ਕਰਨ ਦਾ। ਹੁਕਮ ਹੋ ਗਿਆ ਨਾਮ ਜਪਣਾ, ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕੀਤਾ, ਹੁਕਮ ਏ ਆਵੋ ਸਿੱਖ ਸਤਿਗੁਰ ਕੇ ਪਿਆਰ, ਉਹ ਗਾ ਉਹ ਸੱਚੀ ਬਾਣੀ ਗੁਰਬਾਣੀ ਗਾਓ, ਤੁਸੀਂ ਗਾ ਰਹੇ ਹੋ, ਪਰ ਇਹ ਹੁਕਮ ਮੰਨ ਲਿਆ। ਹੁਣ ਰਜਾ ਵਿੱਚ ਰਹਿਣਾ ਔਖਾ ਏ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਤੁਰਦੇ ਹਾਂ ਜ਼ਿੰਦਗੀ ਦੀ ਤੋਰ ਅੰਦਰ, ਰਸਤੇ ਵਿੱਚ ਕਦੇ ਸਤਿਕਾਰ ਮਿਲਦਾ ਹੈ ਅਤੇ ਕਦੇ ਮੁਸੀਬਤਾਂ ਖੜੀਆਂ ਹੁੰਦੀਆਂ ਨੇ। ਜੇ ਸਤਿਕਾਰ ਵੇਖ ਕੇ ਰੁਕ ਗਏ ਤਾਂ ਉਹਦੀ ਰਜਾ ਨਹੀਂ, ਜੇ ਸਾਧ ਸੰਗਤ ਲੋਕਾਂ ਵੱਲੋਂ ਵਿਰੋਧ ਅਤੇ ਨਿੰਦਾ ਸੁਣ ਕੇ ਸਾਡੇ ਕਦਮ ਖੌਲੀ ਹੋ ਗਏ, ਰਜਾ ਤੋਂ ਉਲਟ ਹਰ ਹਾਲਤ ਦੇ ਅੰਦਰ ਲਗਾਤਾਰ ਤੁਰੇ ਰਹਿਣਾ ਮੰਜ਼ਿਲ ਵੱਲ, ਭਾਵੇਂ ਰਸਤੇ ਵਿੱਚ ਕੁਝ ਵੀ ਕੀਮਤ ਤਾਰਨੀ ਪਵੇ। ਜਿਵੇਂ ਸਾਹਿਬ ਗੁਰੂ ਰਾਮਦਾਸ ਪਿਤਾ ਜੀ ਦੇ ਬਚਨ ਨੇ ਨਾ, ਕਹਿੰਦੇ ਜਦੋਂ ਸਾਨੂੰ ਹੁਕਮ ਹੋਇਆ ਉਸ ਪਰਮਾਤਮਾ ਨੂੰ ਮਿਲਣ ਦਾ, ਅਸੀਂ ਤੁਰ ਪਏ, ਉਹਦੀ ਰਜਾ ਵਿੱਚ ਕਿਵੇਂ ਤੁਰੇ? ਰਜਾ ਕਿਹੋ ਜੇ ਅੰਦਰੋਂ ਖਿਆਲ ਪਾਉਂਦੀ, ਜੇ ਰਜਾ ਵਿੱਚ ਨਹੀਂ ਨਾ ਬੰਦਾ, ਫਿਰ ਕਹਿੰਦਾ ਮੈਂ ਪਾਠ ਕਰਦਾ, ਮੇਰੀ ਗੱਲ ਮੰਨਦਾ ਕਿਉਂ ਨਹੀਂ ਰੱਬ? ਮੈਂ ਤਾਂ ਸਿਮਰਨ ਕਰਦਾ, ਮੈਨੂੰ ਦੁੱਖ ਕਿਉਂ ਆ ਗਏ? ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਫਿਰ ਮੇਰਾ ਵਿਰੋਧ ਕਿਉਂ? ਇਹ ਖਿਆਲ ਆਉਣਗੇ, ਪਰ ਜਿਹੜਾ ਰਜਾ ਵਾਲਾ ਹੋਏਗਾ ਨਾ, ਉਹਦੇ ਅੰਦਰ ਨਹੀਂ ਖਿਆਲ ਆਉਣਗੇ, ਉਹਨੂੰ ਲੱਗੇਗਾ ਜੇਕਰ ਦੁੱਖ ਆਉਂਦੇ ਕਾਰਨ ਇਹਨਾਂ ਨੇ ਮੈਨੂੰ ਜ਼ਰੂਰ ਕੋਈ ਸਬਕ ਸਿਖਾਉਣਾ ਹੈ ਪਰਮਾਤਮਾ ਦੇ ਨੇੜੇ ਕਰਨ ਦਾ। ਜੇ ਮੈਨੂੰ ਖੁਸ਼ੀਆਂ ਮਿਲਦੀਆਂ ਸਤਿਕਾਰ, ਇਹਨਾਂ ਨੇ ਜ਼ਰੂਰ ਮੇਰੇ ਅੰਦਰ ਹੌਂਸਲਾ ਬਣਾ ਕੇ ਉਹਨੂੰ ਨੇੜੇ ਕਰਨਾ। ਦੋਨਾਂ ਹਾਲਤਾਂ ਦੇ ਅੰਦਰ ਤੁਰੇ ਰਹਾਂਗੇ, ਰੁਕਾਂਗੇ ਨਹੀਂ। ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਨੇ ਨਾ, ਸਾਹਿਬ ਕਹਿੰਦੇ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਹਰ ਹਾਲਤ ਦੇ ਅੰਦਰ ਤੁਰੇ ਰਹਿਣਾ, ਕਦੇ ਵੀ ਕੁਛ ਚੀਜ਼ ਰੋਕੇ ਨਾ। ਤੋ ਪਿਆਰਿਓ, ਸਾਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ ਅੰਦਰ ਦੋ ਬਚਨ ਮਿਲਦੇ, ਹੁਕਮ ਤੇ ਰਜਾ ਵਿੱਚ ਚੱਲਣਾ ਹੀ। ਫਿਰ ਉਹ ਪਰਮਾਤਮਾ ਜੋ ਸਾਡੇ ਅੰਦਰ ਵੀ ਤੇ ਬਾਹਰ ਉਹ ਲਿਖਿਆ ਤੇ ਕਹਿ, ਉਹ ਨਾਲ ਰਹਿੰਦਾ ਏ ਪਰ ਉਹ ਪ੍ਰਗਟ ਨਹੀਂ, ਉਹ ਫਿਰ ਅੰਦਰੋਂ ਹੀ ਪ੍ਰਗਟ ਹੋਏਗਾ ਜਦੋਂ ਅਸੀਂ ਆਖਦੇ ਰਾਂਗੇ ਰਲ ਕੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਸਦਕੇ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਦੋਂ ਗੁਰੂ ਕੇ ਪਿਆਰੇ ਉਹਨਾਂ ਦਾ ਹੁਕਮ ਮੰਨ ਕੇ ਨਾਮ ਨਾਲ ਜੁੜਦੇ ਆ ਨਾ ਤੇ ਰਜਾ ਵਿੱਚ ਤੁਰਦੇ ਆ, ਸਭ ਤੋਂ ਪਹਿਲਾਂ ਜਿਹੜੀ ਸੋਚ ਹੈ, ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਉਹਦੇ ਚ ਤਬਦੀਲੀ ਆਏਗੀ, ਅੰਦਰ ਪਵਿੱਤਰ ਹੋਏਗਾ ਤੇ ਖਿਆਲ ਵੀ ਪਵਿੱਤਰ ਆਉਣਗੇ। ਤੇ ਹਰ ਖਿਆਲ ਦੀ ਬੜੀ ਕੀਮਤ ਜੇ ਭਾਈ ਸਾਧੂ ਰੂਪਾ ਦੇ ਅੰਦਰ ਇੱਕ ਖਿਆਲ ਆਉਂਦਾ ਏ, ਪਾਣੀ ਠੰਡਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਪਿਤਾ ਨੂੰ ਬੁਲਾਉਂਦੇ ਨੇ ਤੇ ਸਤਿਗੁਰੂ ਪ੍ਰਤੱਖ ਆ ਕੇ ਦੀਦਾਰ ਦਿੰਦੇ ਹਨ। ਭਾਈ ਮੂਲੇ ਦੇ ਪਤਨੀ ਦੇ ਅੰਦਰ ਇੱਕ ਮਾੜਾ ਖਿਆਲ ਆਇਆ, ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਬਾਹਰ ਆ ਗਏ ਨੇ, ਸਾਥੀ ਭਾਈ ਮਰਦਾਨਾ ਬੁਲਾਉਣ ਆ ਰਹੇ, ਪਹਿਲਾਂ ਵੀ ਆਏ ਸਨ ਨਾਲ ਲੈ ਗਏ ਸਨ, ਹੁਣ ਲੈ ਗਏ ਖੁਰੇ, ਕਦੋਂ ਮੁੜੇਗਾ ਪਤੀ, ਝੂਠ ਬੋਲ ਦਿਓ ਕਿ ਮੂਲਾ ਘਰ ਹੀ ਨਹੀਂ ਕਹਿ। ਇੱਕ ਖਿਆਲ ਆਉਂਦਾ ਕਹਿ ਤੇ ਪਿਆਰਿਓ, ਕਈ ਮੀਲਾਂ ਤੋਂ ਸਤਿਗੁਰੂ ਨੂੰ ਕੋਲ ਬੁਲਾਉਂਦੇ ਨੇ। ਇੱਕ ਮਾੜਾ ਖਿਆਲ ਆਇਆ, ਗੁਰੂ ਨਾਨਕ ਸਾਹਿਬ ਬੂਹੇ ਤੇ ਬੈਠੇ ਨੇ ਪਰ ਜਿਨ੍ਹਾਂ ਦੇ ਘਰ ਆਏ ਉਹ ਦਰਵਾਜ਼ਾ ਖੋਲ੍ਹ ਕੇ ਦਰਸ਼ਨ ਨਹੀਂ ਕਰਨਾ ਚਾਹੁੰਦੇ। ਸਾਧ ਸੰਗਤ, ਭਾਈ ਰਣਧੀਰ ਸਿੰਘ ਸਾਹਿਬ 1899 ਤੇ 1900 ਦੀ ਗੱਲ, ਨਾਰੰਗਵਾਲ ਤੋਂ ਲਾਹੌਰ ਪੜ੍ਹਨ ਜਾਂਦੇ, ਬਾਪ ਦੀ ਸੁਰਤੀ ਪਵਿੱਤਰ ਹੋਏਗੀ। ਉਹਨੇ ਇੱਕ ਚਿੱਠੀ ਵਿੱਚ ਲਿਖਿਆ, ਪੁੱਤਰ ਜਵਾਨੀ ਇੱਕ ਸ਼ਹਿਰ ਦਾ ਮਖੌਲ, ਮਾੜੀ ਸੰਗਤ ਦਾ ਅਸਰ ਨਾ ਹੋਵੇ। ਪੁੱਤਰਾ, ਜੇ ਜ਼ਿੰਦਗੀ ਸਫਲਤਾ ਲੈਣੀ ਏ, ਬਾਪ ਦਾ ਕਹਿਣਾ ਮੰਨ ਕੇ ਇੱਕ ਜਪਜੀ ਸਾਹਿਬ ਤੇ ਰਹਿਰਾਸ ਦਾ ਪਾਠ ਬਿਨਾਂ ਨਾਕਾ ਕਰਿਆ ਕਰ। ਖੁਰ ਕਿੰਨੇ ਕੁ ਅੰਦਰੋਂ ਪਵਿੱਤਰ ਸੁਰਤੀ ਚੋਂ ਉਹ ਸ਼ਬਦ ਨਿਕਲੇ ਹੋਣਗੇ ਜਿਹੜੇ ਚਿੱਠੀ ਚ ਲਿਖੇ। ਭਾਈ ਰਣਧੀਰ ਸਿੰਘ ਪੜ੍ਹਦੇ ਗਏ ਤੇ ਜੁੜਦੇ ਗਏ, ਐਖੋ ਜੇ ਰੰਗ ਲੱਗੇ ਜਿਨ੍ਹਾਂ ਨੇ ਜਰੇ ਜਰੇ ਵਿੱਚ ਪਰਮਾਤਮਾ ਦੇ ਦੀਦਾਰ ਕਰਵਾਏ। ਮੇਰੇ ਕਹਿਣ ਤੋਂ ਮੁਰਾਦ ਖਿਆਲ ਉਸ ਤਰ੍ਹਾਂ ਨਹੀਂ ਚੰਗੇ ਬਣਨੇ ਜਿਹਨੂੰ ਅਸੀਂ ਚੰਗੇ ਕਹਿ ਰਹੇ ਹਾਂ, ਉਹਨੂੰ ਤੇ ਸਾਹਿਬ ਕਹਿੰਦੇ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹ ਖਿਆਲ ਹੋਰ ਨੇ ਜਿਹੜੇ ਸਤਿਗੁਰੂ ਨਾਲ ਜਦੋਂ ਜੁੜੀਦਾ ਉਹ ਖਿਆਲ ਬਣਦੇ ਹਨ। ਗੁਰੂ ਕੇ ਪਿਆਰਿਓ ਉਹ ਪਰਮਾਤਮਾ ਦੇ ਨੇੜੇ ਸਾਨੂੰ ਕਰੀ ਜਾਂਦੇ ਹਨ। ਸਾਧ ਸੰਗਤ ਮਹਾਰਾਜ ਜੀ ਦੇ ਆਓ ਕਰੀ ਇਹ ਦਰਸ਼ਨ ਨਾਲ ਨਾਲ ਹੁਕਮਨਾਮਾ ਸਾਹਿਬ ਦੇ ਰਾਹੀਂ। ਸਾਹਿਬ ਕਹਿੰਦੇ ਆਪਣਾ ਪੂਰਾ ਧਿਆਨ ਇਕੱਠਾ ਕਰਕੇ ਨਾ ਪਰਮਾਤਮਾ ਦੇ ਚਰਨਾਂ ਵਿੱਚ ਲਿਆਓ, ਤਾਂ ਹੀ ਉਹਨੂੰ ਕਹਾਂਗੇ ਨਾ ਤੁਮ ਦਾਤੇ। ਜੇ ਗੱਲ ਇੱਧਰ ਕਰਾਂ ਤੇ ਧਿਆਨ ਮੇਰਾ ਇੱਧਰ ਹਿਰਤਾ ਨਹੀਂ ਨਾ ਗੱਲ, ਉਹ ਪੂਰੇ ਦੇ ਪੂਰਾ ਧਿਆਨ ਪਰਮਾਤਮਾ ਵੱਲ ਆਵੇ। ਕਈ ਵਾਰ ਅਸੀਂ ਪਿਆਰ ਨਾਲ ਕਹਿੰਦੇ ਹਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਮੰਨਣ ਦਾ ਸਾਡੇ ਵਿੱਚ ਅਰਥ ਇੰਨਾ ਕੋਈ ਸਾਨੂੰ ਹੁੰਦਾ ਵੀ ਜਦੋਂ ਦੁੱਖ ਸੁੱਖ ਆਵੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੇਨਤੀ ਕਰਨੀ ਏ ਜਾਂ ਦਰਸ਼ਨ ਕਰਨੇ ਨੇ, ਬਸ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਨਹੀਂ ਪਿਆਰਿਓ, ਸਾਹਿਬ ਕਹਿੰਦੇ ਮਾਹੀਰੀ ਮਾਤੀ ਚਰਨ ਸਮੁਖ ਇੱਕ ਸਬਿਨ ਖੋ ਆਨ ਨਾ ਜਾਨੋ ਦੁਤੀਆ ਪਾਓ ਸਭ ਲੋਖ। ਕਹਿੰਦੇ ਪੂਰਾ ਧਿਆਨ ਇਕੱਠਾ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਲਿਆਓ ਸਤਿਗੁਰੂ ਦੇ ਕੋਲ। ਤੁਹਾਡੇ ਅੰਦਰ ਕੇਵਲ ਇੱਕ ਹੋਵੇ ਉਹਦਾ ਸ਼ਬਦ, ਇੱਕ ਨਾਮ, ਦੂਜੀ ਸੁਰਤੀ 'ਚ ਕੋਈ ਖਿਆਲ ਨਾ ਆਵੇ। ਕਹਿੰਦੇ ਜਿਹੜੀਆਂ ਦੂਜੇ ਨੇ ਨਾ ਚੀਜ਼ਾਂ ਐਵੇਂ ਆਈ ਜਾਂਦੀਆਂ, ਉਹਨਾਂ ਨੂੰ ਲੂਹ ਦਿਓ, ਸਾੜ ਦਿਓ ਦੂਜਾ ਪਿਆਰ। ਪਿਆਰ ਕੇਵਲ ਇੱਕ ਪਰਮਾਤਮਾ ਅਤੇ ਉਹਨੂੰ ਵੇਖ ਕੇ ਸਾਰੀ ਰਚਨਾ 'ਚੋਂ ਉਹਨੂੰ ਪਿਆਰ ਕਰੀਏ। ਸਾਹਿਬ ਕਹਿੰਦੇ ਪਤਾ ਜੇ ਕਿਵੇਂ ਜ਼ਿੰਦਗੀ ਨਰਕ ਬਣ ਜਾਂਦੀ। ਤਿਆਗ ਗੋਪਾਲ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਛੱਡ ਕੇ ਅਵਰ ਜੋ ਕਰਨੇ ਤੇ ਕੀ ਇਹ ਵਿਖਿਆ ਕੇ ਖੂਹ। ਕਹਿੰਦੇ ਜਿਹੜੀ ਜ਼ਹਿਰ ਦਾ ਖੂਹ ਪੁੱਟ ਲੈਂਦੇ ਹਾਂ ਜਦੋਂ ਅਸੀਂ ਵਾਹਿਗੁਰੂ ਨਾਲੋਂ ਟੁੱਟ ਕੇ ਹੋਰ ਕੁਝ ਕਰਦੇ ਹਾਂ ਅਤੇ ਵਾਹਿਗੁਰੂ ਦਾ ਸਿਮਰਨ ਨਹੀਂ, ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜੁੜਦੇ। ਕਹਿੰਦੇ ਦਰਸ ਪਿਆਸ ਮੇਰ ਅਮਨ ਮੋਇਓ ਕਾਢੀ ਨਰਕ ਤੇ ਧੂ। ਜੇ ਕਿਧਰੇ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ, ਖਿਆਲ ਇੱਧਰ ਆ ਜਾਣ ਜਿੱਧਰ ਅੱਜ ਪੰਚਮ ਪਿਤਾ ਜੀ ਲੈ ਕੇ ਚੱਲੇ ਨੇ, ਪੂਰਾ ਖਿਆਲ ਹੋਵੇ ਉਧਰ ਉਹਦੇ ਦਰਸ਼ਨਾਂ ਦੀ ਇੱਛਾ, ਮਨ ਮੋਇਆ ਜਾਵੇ, ਕੀ ਕਰਨਗੇ ਮਹਾਰਾਜ? ਨਰਕਾਂ ਚੋਂ ਧੂ ਕੇ ਬਾਹਰ ਕੱਢ ਲੈਣਗੇ। ਆਹ ਨਰਕੀ ਏ ਨਾ ਬਿਨਾਂ ਮਤਲਬ ਤੋਂ ਖਿਆਲ ਅੰਦਰ ਆਈ ਜਾ ਰਹੇ ਹਨ, ਉਹਨਾਂ ਨੇ ਖਿਆਲਾਂ ਨੇ ਨਰਕ ਬਣਾਇਆ ਹੈ। ਉਹਦੇ ਚੋਂ ਗੁਰੂ ਕਾ ਸ਼ਬਦ ਧੂ ਕੇ ਕੱਢਦਾ। ਕੇਵਲ ਇੱਕ ਵਾਰੀ ਆਖੋ ਜੀ ਸਾਰੇ ਵਾਹਿਗੁਰੂ 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 ਸੁਣੀਏ ਪਿਆਰ ਨਾਲ ਸਾਡਾ ਮਨ ਇਹ ਸਾਨੂੰ ਬਹੁਤ ਭੈੜੀ ਜਗ੍ਹਾ ਤੇ ਲਿਜਾਂਦਾ। ਮਹਾਰਾਜ ਕਹਿੰਦੇ ਵਾਹਿਗੁਰੂ ਸ਼ਬਦ ਦੇ ਨਾਲ ਰਹੀਏ, ਇਹ ਪੂਰਾ ਧਿਆਨ ਪਰਮਾਤਮਾ ਵੱਲ ਕਰਦਾ, ਫਿਰ ਉਹਦੇ ਨਾਲ ਗੱਲ ਸ਼ੁਰੂ ਹੁੰਦੀ। ਕਿਵੇਂ ਜੀ?
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।
ਹੁਣ ਸਾਹਿਬ ਕਹਿ ਰਹੇ ਨੇ ਵੀ ਦੇਖੋ ਭਾਈ, ਪਰਮਾਤਮਾ ਨੂੰ ਨਾ ਹਾਜ਼ਰ ਨਾਜ਼ਰ ਸਮਝੋ। ਠੀਕ ਉਹ ਸਾਨੂੰ ਦਿਸਦਾ ਨਹੀਂ, ਪਰ ਉਹਨਾਂ ਦੇ ਸਰੂਪ ਸਾਹਿਬ ਗੁਰੂ ਗ੍ਰੰਥ ਸਾਹਿਬ ਪਿਤਾ ਤੇ ਦਿਸਦੇ ਨੇ ਨਾ, ਇਹ ਕੋਈ ਬਾਤ ਜੇ ਦੋ ਨਹੀਂ ਜੇ। ਕਹਿੰਦੇ ਪੂਰਾ ਧਿਆਨ ਕਰਕੇ ਇਹਨਾਂ ਨਾਲ ਆਪਣੀ ਸਾਂਝ ਪਾਓ ਜੀ। ਤੁਸੀਂ ਦਾਤੇ ਹੋ ਮੇਰੇ, ਤੁਸੀਂ ਮੇਰੇ ਠਾਕੁਰ ਹੋ, ਮੇਰੀ ਪਾਲਣਾ ਕਰਨ ਵਾਲੇ ਹੋ, ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲੇ ਹੋ, ਮੇਰੇ ਖਸਮ ਹੋ। ਸਾਰੇ ਰਿਸ਼ਤੇ ਜਿਹੜੇ ਖਨ ਉਹ ਮੇਰੇ ਤੁਹਾਡੇ ਚਰਨਾਂ ਤੋਂ ਪੂਰੇ ਖੁੰਦੇ, ਭਾਵ ਜਿਹੜੇ ਜਗ੍ਹਾ ਜਗ੍ਹਾ ਤੇ ਆਸ ਰੱਖੀ ਉਧਰੋਂ ਧਿਆਨ ਕੱਢ ਕੇ ਪੂਰਾ ਉਹਨਾਂ ਦੇ ਚਰਨਾਂ ਵਿੱਚ ਲਿਆ ਕੇ ਅੰਦਰ ਕਿਸ ਗੱਲ ਦਾ ਅਹਿਸਾਸ ਹੋਏਗਾ।
ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ।
ਮਹਾਰਾਜ ਜੀ ਦਾ ਇੱਕ ਬਚਨ ਗੁਰੂ ਕੇ ਪਿਆਰਿਓ ਕਰੋੜਾਂ ਕਰੋੜਾਂ ਨੀ ਕਿਧਰੇ ਅਰਬਾਂ ਡਾਲਰਾਂ ਨਾਲ ਵੀ ਰੁਪਈਆਂ ਨਾਲ ਵੀ ਉਹ ਖਰੀਦਿਆ ਨਹੀਂ ਜਾ ਸਕਦਾ। ਸਾਹਿਬ ਪਤਾ ਕੀ ਕਹਿ ਰਹੇ, ਕਹਿੰਦੇ ਹੇ ਪਰਮਾਤਮਾ ਤੁਸੀਂ ਨਿਮਖ ਨਿਮਖ ਮੇਰੀ ਪਾਲਣਾ ਕਰਦੇ ਹੋ, ਤੁਹਾਨੂੰ ਲੱਗੇਗਾ ਛੋਟੀ ਜੀ ਗੱਲ ਨਹੀਂ। ਜਿਸ ਦਿਨ ਅਹਿਸਾਸ ਹੋ ਜਾਵੇ ਵੀ ਰੱਬ ਹੀ ਮੇਰੀ ਪਾਲਣਾ ਕਰਦਾ ਏ, ਮੈਂ ਰਾਤੀ ਸੌਂ ਗਿਆ ਤੇ ਸੁੱਤੇ ਦੇ ਸਵਾਸ ਵੀ ਚਲਾਉਂਦਾ ਰਿਹਾ ਏ, ਮੈਂ ਮੂੰਹ ਚ ਬੁਰਕੀ ਪਾਉਂਦਾ ਉਹਨੂੰ ਕਿਵੇਂ ਫਿਕਰ ਏ ਮੈਂ ਇਹਨੂੰ ਹਜ਼ਮ ਕਰਨਾ ਏ, ਜਦੋਂ ਮੈਂ ਉਹ ਪਾਣੀ ਪੀਣਾ ਉਹਨੂੰ ਕਿੰਨਾ ਰੱਖਣਾ, ਸਵਾਸ ਜਿਹੜੀ ਹਵਾ ਚੋਂ ਬਾਹਰ ਹਵਾ ਏ ਉਹਦਾ ਸਵਾਸ ਪਰਮਾਤਮਾ ਹੀ ਬਣਾਉਂਦਾ ਏ, ਆਦਮੀ ਤੇ ਡਾਕਟਰ ਤੇ ਬਣਾ ਨਹੀਂ ਸਕਦਾ, ਹੈ ਤਾਂ ਹਵਾ ਏ। ਜਦੋਂ ਕੁਝ ਇੰਚ ਦੂਰੀ ਤੇ ਉਹ ਹਵਾ ਰਹਿੰਦੀ ਸਾਡੇ ਨੱਕ ਤੋਂ ਨੇੜੇ ਆਉਂਦੀ ਏ, ਪਰਮਾਤਮਾ ਸਵਾਸ ਬਣਾ ਕੇ ਸਾਨੂੰ ਜ਼ਿੰਦਗੀ ਦਿੰਦੇ ਖਨ, ਸਵਾਸ ਅੰਦਰ ਜਾਂਦਾ ਏ ਫਿਰ ਅੰਦਰ ਨੂੰ ਸਾਫ਼ ਕਰਕੇ ਬਾਹਰ ਕੱਢਦਾ, ਕਮਾਲ ਦੀ ਉਹ ਪਾਲਣਾ ਕਰਦਾ ਏ। ਜੇ ਤਾਂ ਸਾਰੇ ਹੀ ਸਵਾਸ ਬਾਹਰ ਨਿਕਲ ਜਾਣ ਤੇ ਮੌਤ ਹੋ ਜਾਏ, ਪੂਰਾ ਨਹੀਂ ਨਿਕਲਣ ਦਿੰਦਾ, ਛੋੜਾ ਅੰਦਰ ਰੱਖਦਾ ਏ, ਬਾਕੀ ਸਾਫ਼ ਕਰਕੇ ਕੱਢ ਕੇ ਨਵਾਂ ਖੋਰ ਪਾਉਂਦਾ ਏ। ਉਹ ਕਿਵੇਂ ਨਿਮਖ ਨਿਮਖ ਪਾਲਣਾ ਕਰਦਾ, ਉਹਨੂੰ ਇੰਨਾ ਫਿਕਰ ਏ, ਇਕੱਲੇ ਇਕੱਲੇ ਦਾ ਫਿਕਰ ਏ ਵੀ ਕਿੰਨਾ ਸਵਾਸ ਅੰਦਰ ਲਿਜਾਣਾ ਕਦੋਂ ਬਾਹਰ ਕੱਢਣਾ। ਜੇ ਕਿਧਰੇ ਇਸ ਗੱਲ ਦਾ ਅੰਦਰ ਨੂੰ ਸੱਚਮੁੱਚ ਅਹਿਸਾਸ ਹੋਵੇ ਤੇ ਕਦੇ ਅਸੀਂ ਨਿਰਾਸ਼ ਨਹੀਂ ਖੋਵਾਂਗੇ, ਰੋਜ਼ੀ ਘੱਟ ਜਾਏ ਵੱਧ ਜਾਏ, ਲੋਕ ਚੰਗਾ ਕਹਿਣ ਮਾੜਾ ਕਰਨ, ਅਸੀਂ ਆਖਾਂਗੇ ਮੇਰੇ ਤੇ ਪਾਲਣਾ ਕਰਨ ਵਾਲਾ ਮੇਰੇ ਨਾਲ ਏ। ਕੋਈ ਪੁੱਛੇਗਾ ਨਾ, ਹੁਣ ਤੇ ਕਹਿਣਾ ਪੈਂਦਾ ਨਾ, ਗੁਰੂ ਰਾਮਦਾਸ ਸਾਹਿਬ ਪਿਤਾ ਜੀ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਗ ਲਗਾਉਂਦੇ ਖਨ, ਕਲਗੀਆਂ ਵਾਲੇ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੇਰਾ ਵਰਸਾਉਂਦੇ ਰਹੇ, ਨਹੀਂ ਜੇ ਜਦੋਂ ਉਹਦਾ ਅਹਿਸਾਸ ਹੋਵੇ ਵੀ ਉਹ ਮੇਰੀ ਪਾਲਣਾ ਕਰਦਾ, ਮੈਂ ਉਹਦਾ ਬੱਚਾ ਖਾਂ, ਸਾਧ ਸੰਗਤ ਮੈਂ ਉਹਦਾ ਹੀ ਕਿਰਪਾ ਨਾਲ ਉਹਦਾ ਧਾਰਿਆ ਹੀ ਤੁਰਿਆ ਫਿਰਦਾ ਵਾ, ਫਿਰ ਇਹ ਨਹੀਂ ਕਹਿਣਾ ਪਵੇਗਾ ਅਨੰਦਪੁਰ ਸਾਹਿਬ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ, ਫਿਰ ਤਾਂ ਕਹੋਗੇ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਨਿਓ ਲੋਏੜਾ ਕਰ ਜਾਨੀਅੜਾ ਉਹ ਮੇਰੇ ਕੋਲ ਏ, ਉਹ ਮੇਰੇ ਨਾਲ ਏ। ਸਾਹਿਬ ਕਹਿੰਦੇ ਪਾਲਣਾ ਪਰਮਾਤਮਾ ਕਰਤਾ ਜੀ, ਜਦੋਂ ਉਹਦੇ ਵੱਲ ਧਿਆਨ ਕਰਾਂਗੇ ਉਹ ਸਾਡੇ ਅੰਦਰ ਨੂੰ ਪਿਆਰਾਂ ਨਾਲ ਭਰੇਗਾ, ਸੁਖਦਾਤਾ ਹੋਣ ਕਰਕੇ ਸੁੱਖਾਂ ਨਾਲ ਭਰੇਗਾ। ਪਰ ਜੇਕਰ ਕਹਾਂਗੇ ਮਨ ਕਹਿੰਦਾ, ਮਨ ਕਰਦਾ, ਮਨ ਕਰੇਗਾ, ਤੇ ਫਿਰ ਜਿਹੜਾ ਉਹ ਕਲੇਸ਼ ਉਹਨੇ ਰੌਲਾ ਪਾਉਣਾ, ਭੁੱਖੇ ਰੱਖਣਾ, ਸਾਨੂੰ ਸਿਆਣਪਾਂ ਦੇਣੀਆਂ ਤੇ ਦੁਖੀ ਕਰਨਾ, ਫਿਰ ਉਹ ਕੁਝ ਖੋਏਗਾ।
ਜਿਹਵਾ ਏਕ ਕਵਨ ਗੁਣ ਕਹੀਆ,
ਜ਼ੁਬਾਨ ਇੱਕ ਕਹਿ ਕੇ ਮੇਰੇ ਪਰਮਾਤਮਾ ਜਦੋਂ ਮੈਂ ਤੇਰੇ ਗੁਣ ਵੇਖਦਾ ਵਾਂ ਤੇ ਮੈਨੂੰ ਸਮਝ ਨਹੀਂ ਆਉਂਦੀ ਗੇ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ। ਦੇਖੋ ਪਹਿਲਾਂ ਨਾਮ ਜਪਣ ਤੋਂ ਬਗੈਰ ਤਾਂ ਨਹੀਂ ਨਾ ਪਰਮਾਤਮਾ ਦੇ ਗੁਣ ਨਜ਼ਰ ਆਉਂਦੇ, ਉਹ ਤਾਂ ਜਿਹੜੀ ਇੱਕ ਮੰਗ ਪੂਰੀ ਨਾ ਹੋਵੇ ਇੱਕ ਮੁਸ਼ਕਲ ਆ ਜਾਏ ਉਹਦੇ ਲਈ ਗਿਲੇ ਤੇ ਉਲਾਮੇ ਨੇ, ਪਤਾ ਨਹੀਂ ਰੱਬ ਕਿੱਥੇ ਚਲਾ ਗਿਆ, ਖੁਰੇ ਕੀ ਕਰਦਾ ਫਿਰਦਾ ਏ, ਨਹੀਂ ਨਾ ਗੱਲ ਬਣਦੀ। ਪਰ ਜਦੋਂ ਪਿਆਰ ਪੈਂਦਾ ਉਦੋਂ ਦਿਸਦੇ ਹੀ ਇਕੱਲੇ ਗੁਣ ਨੇ, ਉਦੋਂ ਔਗਣ ਦਿਸਦਾ ਹੀ ਨਹੀਂ, ਕੋਈ ਸਵਾਲ ਵਾਲੀ ਜਗ੍ਹਾ ਰਹਿੰਦੀ ਨਹੀਂ। ਕਹਿ
ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਆ।
ਉਹ ਮੇਰਾ ਪਰਮਾਤਮਾ ਬੇਸ਼ੁਮਾਰ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਬੇਅੰਤ ਹੈ ਪਰ ਹੈ ਮੇਰਾ ਸੁਆਮੀ, ਉਹਦਾ ਕੋਈ ਅੰਤ ਕਿਵੇਂ ਕੋਈ ਪਾ ਸਕਦਾ ਹੈ, ਅੰਤ ਪਾਉਣ ਵਾਲ ਇਹ ਪਾਸੇ ਕਿਸੇ ਤੁਰਨਾ ਹੀ ਕੀ ਹੈ। ਜਿਉਂ ਜਿਉਂ ਕੁਝ ਨੇੜੇ ਢੁੱਕਦਾ ਸਾਧ ਸੰਗਤ ਤਿਉਂ ਤਿਉਂ ਉਹਦਾ ਅੰਦਰ ਹੀ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ, ਉਹਨੂੰ ਭੁੱਲ ਹੀ ਜਾਂਦਾ, ਮੈਂ ਕੌਣ ਕਾਂ, ਕਿੱਥੋਂ ਆਇਆ ਕਾਂ, ਕਿੱਥੇ ਜਾ ਰਿਹਾ ਕਾਂ, ਕਿਹਨੂੰ ਮਿਲਣਾ ਹੈ। ਹੈਰਾਨ ਹੋ ਗਏ, ਜਿਉਂ ਜਿਉਂ ਕੋਈ ਬੰਦਗੀ ਕਰ ਕੁਝ ਨੇੜੇ ਜਾਂਦਾ, ਉਹਨੂੰ ਇਹ ਵੀ ਭੁੱਲ ਜਾਂਦਾ ਮੈਂ ਮਿਲਣਾ ਕਿਹਨੂੰ, ਕਿਉਂਕਿ ਨਸ਼ਾ ਏ, ਇੱਕ ਮਸਤੀ ਏ, ਮਸਤੀ ਵਿੱਚ ਉਹ ਰੁੜਿਆ ਜਾਂਦਾ ਜਿਵੇਂ ਨਦੀ ਸਾਗਰ ਦੇ ਨੇੜੇ ਜਾ ਕੇ ਤੇਜ਼ ਹੋ ਜਾਂਦੀ, ਉਹਨੂੰ ਮਿਲਣ ਦੀ ਕਾਲੀ ਰੌਲਾ ਨਹੀਂ ਪਾਉਂਦੀ। ਮਿਲਣ ਲੱਗੇ ਚੁੱਪ ਕਰਕੇ, ਚੁੱਪ ਚੁਪੀਤੇ ਸ਼ਾਂਤ ਜੀ ਖੁੰਦੇ ਖੁੰਦੇ ਉਹਦੇ ਵਿੱਚ ਸਮਾ ਜਾਂਦੀ ਹੈ। ਇਹੀ ਕਾਰਨ ਜਦੋਂ ਬੰਦਾ ਰੱਬ ਤੋਂ ਦੂਰ ਹੁੰਦਾ ਬਹੁਤ ਬੋਲਦਾ, ਜਿਉਂ ਜਿਉਂ ਉਹਦੇ ਨੇੜੇ ਖੁੰਦਾ ਉਹ ਤਿਉਂ ਤੋਂ ਉਸ ਦੇ ਉਹ ਬੋਲਦਾ ਘੱਟ ਹੈ, ਖਾਂਦਾ ਘੱਟ ਏ, ਸੌਂਦਾ ਘੱਟ ਹੈ। ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਅੱਜ ਮੇਰਾ ਕਰ ਰਹੇ ਹਨ ਭਾਈ, ਉਹ ਮੇਰਾ ਪਰਮਾਤਮਾ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਮੇਰਾ ਸਵਾਮੀ ਹੈ। ਮਹਾਰਾਜ ਕਹਿੰਦੇ ਵਿਸਰਾਮ ਦਿਓ, ਮੈਂ ਪਿਛਲੀ ਵਾਰ ਇਹ ਸਾਲ ਬਾਅਦ ਤੁਹਾਡੇ ਦਰਸ਼ਨ ਕਰੀ ਦੇਖਣ, ਯਾਦ ਰੱਖਣਾ ਰਖਾਓ ਦਾ ਮਤਲਬ ਇਹ ਨਹੀਂ ਵੀ ਵਿਸਰਾਮ ਦੇ ਕੇ ਅੱਗੇ ਚੱਲੋ ਜੀ, ਨਹੀਂ, ਵਿਸਰਾਮ ਦਾ ਮਤਲਬ ਰੁਕ ਜਾਓ, ਧਿਆਨ ਰੋਕੋ ਕਿ ਧੰਨ ਗੁਰੂ ਅਰਜਨ ਸਾਹਿਬ ਨੇ ਕੀ ਬਖਸ਼ਿਸ਼ ਪਰੇ ਬਚਨ ਕਹੇ ਨੇ। ਐਵੇਂ ਨਾ ਹੋਵੇ ਵੀ ਚਲੋ ਅਗਲੀ ਗੱਲ ਸੁਣੀਏ, ਇਹ ਹੋ ਗਈ ਹੁਣ ਅਗਲੀ ਸੁਣੀਏ, ਮਨ ਦਾ ਕੰਮ ਹੈ ਅਗਲੀ ਗੱਲ ਸੁਣਨੋ। ਮਹਾਰਾਜ ਕਹਿੰਦੇ ਬਖਸ਼ਿਸ਼ ਤੇਰੇ ਹੱਥ ਵਿੱਚ ਪਕੜਾ ਰਹੇ ਹਾਂ, ਪਹਿਲਾਂ ਇਹਨੂੰ ਤੇ ਪਕੜ, ਅੱਗੇ ਅਸੀਂ ਆਪੇ ਲੈ ਜਾਂਗੇ।
ਕੋਟ ਪਰਾਧ ਹਮਾਰੇ ਖੰਡ ਹੋ, ਅਨਕ ਵਿਦੇ ਸਮਝਾਵੋ।
ਇਹ ਕਹਾਣੀ ਹੋਰ ਬੜੀ ਉੱਚੀ ਹੈ ਤੇ ਔਖੀ ਹੈ। ਜਦੋਂ ਆਦਮੀ ਤੁਰਦਾ ਹੈ ਨਾ ਪਰਮਾਤਮਾ ਦੇ ਰਾਹ ਤੇ, ਉਦੋਂ ਉਸ ਦਾ ਅੰਦਰ ਵੇਖਦਾ ਵੀ ਬੜਾ ਆਨੰਦ ਹੈ। ਪਹਿਲਾਂ ਉਸ ਨੂੰ ਔਗਣ ਨਜ਼ਰ ਆਉਂਦੇ, ਅਰਦਾਸਾਂ ਕਰਦਾ ਹੈ, ਜਦੋਂ ਉਸ ਤੋਂ ਬਾਅਦ ਆਨੰਦ ਬਣਦਾ, ਆਨੰਦ ਬਣਿਆ ਰਿਹਾ, ਫਿਰ ਕਿਧਰੇ ਖਿਆਲ ਆਉਣ ਲੱਗ ਪਏ ਬਈ ਆਪਾਂ ਨੂੰ ਤੇ ਹੁਣ ਬਿਲਕੁਲ ਠੀਕ ਹੋ ਗਏ। ਨਹੀਂ, ਸਾਹਿਬ ਕਹਿੰਦੇ ਪਰਮਾਤਮਾ ਦਾ ਤਰਸ ਏ, ਲਗਾਤਾਰ ਉਹਨੇ ਕਈ ਰੰਗ ਵਿਖਾਣੇ ਹਨ। ਕਦੇ ਔਗਣ ਸਾਡੇ ਢੱਕ ਲੈਂਦਾ ਏ, ਸਾਨੂੰ ਜਾਪਦਾ ਔਗਣ ਮੁੱਕ ਗਏ, ਅਚਾਨਕ ਹੀ ਅੰਦਰੋਂ ਫੁਰਨਾ ਜਦੋਂ ਆਉਂਦਾ ਨਾ, ਮੈਂ ਠੀਕ ਹਾਂ, ਮੈਂ ਨਿਤ ਨੇਮੀ ਹਾਂ, ਕਹਾਣੀ ਵਿਗੜ ਗਈ। ਇੱਕ ਵਾਰ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਾਂ ਵਾਲਿਆਂ ਕੋਲ ਇੱਕ ਜਪਣ ਵਾਲੀ ਆਤਮਾ ਆ ਕੇ ਪੁੱਛਦੀ ਏ, ਮਹਾਂਪੁਰਖੋ, ਬਹੁਤ ਸੋਹਣਾ ਰੰਗ ਬਣਿਆ ਹੋਇਆ ਸੀ, ਬੜੇ ਆਨੰਦ ਨਾਲ ਸੀ ਆ ਸਿਮਰਨ ਚੱਲਣਾ, ਪਤਾ ਨਹੀਂ ਅਚਾਨਕ ਕੀ ਹੋ ਗਿਆ, ਗਵਾਚ ਗਿਆ ਏ। ਉਹ ਕਹਿਣ ਲੱਗੇ, ਚਾਰ ਹੀ ਗੱਲਾਂ ਹੁੰਦੀਆਂ ਨੇ ਜਦੋਂ ਕਿਸੇ ਦਾ ਅੰਦਰ ਬੇਰਸਿਆ ਜਾਂ ਖੋ ਜਾਵੇ, ਜਪਣ ਵਾਲਿਆਂ ਦਾ, ਬਾਣੀ ਪੜ੍ਹਨ ਵਾਲਿਆਂ ਦਾ, ਉਹਨਾਂ ਦੇ ਅੰਦਰ ਚਾਰਾਂ ਚੋਂ ਕੋਈ ਇੱਕ ਘਟਨਾ ਘੱਟ ਦੇਖੇ। ਪੁੱਛਿਆ, ਕੀ ਤੈਨੂੰ ਕੋਈ ਮਾੜੀ ਸੰਗਤ ਤੇ ਨਹੀਂ ਮਿਲ ਗਈ? ਕਹਿਣ ਲੱਗਾ, ਮਹਾਰਾਜ ਜੀ ਨੇ ਬਚਾ ਕੇ ਰੱਖਿਆ ਏ। ਦੂਜਾ, ਇਹ ਦੱਸ, ਤੂੰ ਕਿਧਰੇ ਨਿਤਨੇਮ ਜੋ ਸਿਮਰਨ ਕਰਦਾ ਸੀ ਉਹਦੇ 'ਚ ਢਿੱਲ ਤੇ ਨਹੀਂ ਵਿਖਾ ਦਿੱਤੀ? ਚਲੋ ਇੱਕ ਦੋ ਦਿਨ ਨਾ ਸਹੀ, ਜਦੋਂ ਢਿੱਲੇ ਹੋਈਏ ਉਹ ਵੀ ਫਿਰ ਢਿੱਲ ਪਰਮਾਤਮਾ ਨੂੰ ਚੰਗੀ ਨਹੀਂ ਲੱਗਦੀ, ਉਹ ਇਕਦਮ ਪਰਾਂ ਹੋ ਜਾਂਦਾ ਏ, ਰੱਖਦਾ ਕੋਲ ਹੀ ਪਰਾਂ, ਅੰਦਰੋਂ ਰਸ ਖਤਮ। ਕਹਿੰਦੇ, ਨਹੀਂ, ਮਹਾਰਾਜ ਦੀ ਕਿਰਪਾ ਨਾਲ ਢਿੱਲ ਨੇ ਨਿਤਨੇਮ ਸਗੋਂ ਵਧਿਆ ਹੈ। ਕਹਿਣ ਲੱਗੇ, ਫਿਰ ਤੀਜੀ ਗੱਲ, ਤੇਰੇ ਅੰਦਰ ਇਹ ਤਾਂ ਨਹੀਂ ਖਿਆਲ ਆ ਗਿਆ ਵੀ ਆਪਣੇ ਵਰਗਾ ਨਿਤਨੇਮੀ ਕੌਣ? ਆਪਾਂ ਕਦੇ ਨਹੀਂ ਖੁੰਝਾਇਆ, ਕਦੇ ਵੀ ਆਪਾਂ ਪਿੱਛੇ ਪਰਤ ਕੇ ਨਹੀਂ ਵੇਖਿਆ। ਕਹਿਣ ਲੱਗੇ, ਮਹਾਰਾਜ ਜੀ ਨੇ ਇਹਦੇ ਤੋਂ ਹੀ ਬਚਾਇਆ। ਬਹੁਤ ਔਖਾ ਏ, ਅਕਸਰ ਆਉਂਦਾ ਏ ਇਹ ਚੀਜ਼ਾਂ, ਭਾਵੇਂ ਬੰਦਾ ਬੋਲ ਕੇ ਨਾ ਕਵੇ, ਅੰਦਰ ਉਹਦੇ ਆ ਜਾਂਦੀਆਂ ਨੇ, ਪਰ ਰੱਬ ਨੂੰ ਇਹ ਚੰਗੀਆਂ ਨਹੀਂ ਲੱਗਦੀਆਂ। ਸਾਹਿਬ ਕਹਿੰਦੇ, ਖਾਰ ਜੀ ਉਹ ਅਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ। ਇੱਥੇ ਤਾਂ ਗੁਰੂ ਕੇ ਪਿਆਰੋ ਉਹ ਪਰਿਵਾਰ ਨੇ ਜਿਹੜੇ ਕਹਿੰਦੇ, ਖਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ, ਜਿਹੜੇ ਝੁਕੇ ਰਹਿੰਦੇ ਹਨ। ਕਹਿਣ ਲੱਗੇ, ਜੀ ਮਹਾਰਾਜ ਨੇ ਉਹਦੇ ਤੋਂ ਹੀ ਬਚਾਇਆ ਏ। ਫਿਰ ਕਹਿੰਦੇ, ਚੌਥਾ ਇੱਕੋ ਹੀ ਕਾਰਨ ਏ ਸਿੰਘਾ, ਜਿਹੜੀ ਰੂਹ ਦੇ ਰਾਹੀਂ ਤੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਸਹਿ ਜੁੜਿਆ, ਅਭਿਆਸ ਕਰਨਾ ਸ਼ੁਰੂ ਕੀਤਾ ਸੀ, ਜਿਹਦੀ ਸੰਗਤ ਕਰਕੇ, ਪ੍ਰੇਰਨਾ ਕਰਕੇ, ਉਹਦੇ ਪ੍ਰਤੀ ਤੇਰੇ ਅੰਦਰ ਕੋਈ ਸ਼ੱਕ ਤੇ ਨਫ਼ਰਤ ਆ ਗਈ ਹੋਏਗੀ। ਕਹਿਣ ਲੱਗੇ, ਇਹ ਗਲਤੀ ਹੋਈ ਹੈ। महाराज जी दे बचन जे साहब कहिंदे कोई जानू हर सो देवे जो चरण गखो बको शुभ रसना दीजे प्राणी अकोर। जोड़न वाले दा सदा सत्कार ते तोड़न वाले तो दूर भज जाओ। मैं बेनती कर रहा सा, खैर ये गल मेर इना करिए। महाराज कहिंदे ये पड़ा आने ने आएगा जो जो उद नेड़े त्यो तो अपने औगण फिर नजर आउणगे। कोट पराध खमार ए खंडो करोड़ा ही अपराध ने खे दात्या मेर कर मेरे तेना नू कट दे मेनू मेरी मत छोड़िए मेनू कई तरीकिया नाल समझाओ। पहला तो छोटा जहा नितनेमी बंदा कहिंदा मैनू पता है सारा कुछ रुक जा पर ज्यो ज्यो दी बख्शिश नाल अंदर जाएगा ना कले कले जीव दी गल सुनेगा ध्यान नाल सचमुच ओ जो कह रहे है ये कह लगा है कि परमात्मा दी जुबान ते बैठ के मैनू कोई सिख मत दे रहा है। तो महाराज कहिंदे अरदास विच जुड़िए जिंदगी च अरदासा भाव रवे कदे मान ना करिए।
हम अज्ञान अल्प मत थोरी तुम आपन बिरद रखाव हो।
ए मेरे मालक मैं अज्ञानी आ मत मेरी थोड़ीए ते मैं उदा ते बख्शे नहीं जाना बख्शे जावांगा जेकर तुसी अपना बिरद वेखोगे। तुहाडा बिरद है पए जिहड़ा तुहाडे दर ते आ गया उहदी लाज रखनी। बस मैनू इन्ना कु माण मैं तेरे दर ते आ गया वा ते डिग पिया वा मेरा खोर कोई सहारा नहीं मेरे केवल ते केवल तुसी हो मेरे सतगुरु जी। जदों गुरु हरगोबिंद पिता ग्वालियर दे किले विच तुरन लगे ना ते 52 राजिया ने आई गल कही साजे कहन लगे छेवें पिता जी हो तुहाडे तो बगैर साडा कोई सहारा नहीं जे जिहड़ा सानू बचा सके असी तेरियां ते तेरियां दी तैनू लाज कह। सतगुरु जी ने प्यारियो विध बना के 52 नू ग्वालियर दे किले चो कढ़िया। जे असी कहांगे सतगुरु 84 लख जून चो कढ़ो ते शब्द दा पल्ला पकड़वा के ओ जरूर कढ़णगे। पर उन्हां दा बिरद ए ओ बिरद दा प्यारियो ताई एहसास होवेगा जे जुड़े रहांगे ओदे चरणा नाल आखों मिल के जे वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु हर हर जपो प्यारिया हर हर जपो प्यारिया हर गुरमत ले कर बोल गुरमत ले कर बोल गुरमत
ले
ਸੋ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਸਾਨੂੰ ਸਿਖਾਰੇ ਪਾਏ ਬਖਸ਼ੇ ਜਾਣਾ ਤੇ ਉਹਦੇ ਬਖਸ਼ਿੰਦ ਸੁਭਾਅ ਕਰਕੇ ਉਹਦੇ ਬਿਰਧ ਕਰਕੇ ਸਦਾ ਉਹਦੇ ਬਿਰਧ ਵੱਲ ਵੇਖੀਏ ਦਾਤਾ ਆਪਣੇ ਤੇਰੇ ਬਿਰਧ ਕਰਕੇ ਬਖਸ਼ੇ ਜਾਣਾ ਸਾਡੇ ਕੀਤਿਆਂ ਕੁਝ ਨਹੀਂ ਖੁਆਉਣਾ ਕਰਨਾ ਸਾਰੀ ਮਿਹਨਤ ਮੁਸ਼ਕਤ ਪਰ ਆਸ ਉਹਦੇ ਤੇ ਰੱਖਣੇ
ਤੁਮਰੇ ਸਰਨ ਤੁਮਾਰੀ ਆਸਾ ਤੁਮਹੇ ਸਜਨ ਸੋਹੇਲੇ
ਮੇਰੇ ਦਾਤਾ ਜੀਓ ਤੁਹਾਡੀ ਹੀ ਸ਼ਰਨ ਤੱਕੀਏ ਤੁਹਾਡੀ ਮੈਨੂੰ ਆਸਾ ਏ ਤੁਸੀਂ ਮੇਰੇ ਸੱਜਣ ਹੋ ਤੁਸੀਂ ਮੈਨੂੰ ਸੁੱਖ ਦੇਣ ਵਾਲੇ ਹੋ ਸਾਰਾ ਕੁਝ ਉਹਨਾਂ ਤੋਂ ਮੰਗੀਏ ਵੀ ਤੇ ਉਹਨਾਂ ਨੂੰ ਸਮਝੀਏ ਵੀ ਸ਼ਰਨ ਵਿੱਚ ਡਿੱਗੀਏ ਵੀ ਉਹ ਸੱਜਣ ਸੱਚਮੁੱਚ ਇੱਕੋ ਹੀ ਬਾਕੀ ਤੇ ਸੱਜਣ ਸਵਾਰਥ ਤੇ ਜਿਹੜਾ ਨਿਰਸਵਾਰਥ ਛੇ ਉਹ ਕੇਵਲ ਤੇ ਕੇਵਲ ਇੱਕ ਹੈ
ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ
ਗੋਲੇ ਦਾ ਅਰਥ ਹੁੰਦਾ ਗੁਲਾਮ ਖੋ ਜਾਣਾ ਸਾਧ ਸੰਗਤ ਜਦੋਂ ਆਉਂਦੇ ਨਾ ਸ਼ਬਦ ਕਿਧਰੇ ਵੀ ਗੁਰਬਾਣੀ ਅੰਦਰ ਰੱਖ ਲਓ ਜੀ ਮੈਨੂੰ ਰੱਖ ਲਓ ਅੱਜ ਵੀ ਇਹ ਬੜੇ ਪਿਆਰੇ ਸ਼ਬਦ ਰਾਖੋ ਰਾਖਨਹਾਰ ਅੱਗੇ ਕੀ ਦਇਆਲਾ ਪਰਮਾਤਮਾ ਤੂੰ ਦਇਆਲੂ ਏ ਬਹੁਤ ਪਿਆਰਾ ਏ ਤੇ ਮੈਨੂੰ ਰੱਖ ਲੈ ਕਿਹਦੇ ਤੋਂ ਰੱਖ ਲੈ ਪਿਆਰੇ ਜਿਹੜਾ ਸਾਨੂੰ ਖੁਆਰ ਕਰਦਾ ਉਹ ਮਨ ਹੈ ਮਨ ਤੋਂ ਰੱਖ ਲੈ ਜੋ ਕੁਛ ਮਨ ਤੋਂ ਜਿਹੜਾ ਬੰਦਾ ਬਚ ਗਿਆ ਉਹ ਪਰਮਾਤਮਾ ਦੀ ਗੋਦ ਵਿੱਚ ਹੀ ਏ ਮਨ ਖਿੱਚ ਖਿੱਚ ਕੇ ਸਾਨੂੰ ਰੱਬ ਤੋਂ ਦੂਰ ਲਿਜਾਂਦਾ ਤੇ ਦੂਰ ਨੇਰੇ ਦੁੱਖ ਤੇ ਕਲੇਸ਼ ਹੀ ਕਲੇਸ਼ ਨੇ ਸਾਧ ਸੰਗਤ ਮਹਾਰਾਜ ਜੀ ਨੂੰ ਕਹਿਣਾ ਦਾਤਾ ਮੈਨੂੰ ਆਪਣੇ ਚਰਨਾਂ ਵਿੱਚ ਰੱਖੋ ਦਾਤਾ ਮੇਰੀ ਸੁਰਤੀ ਤੁਹਾਡੇ ਚਰਨਾਂ ਵਿੱਚ ਰਵੇ ਮੇਰਾ ਅੰਦਰ ਤੁਹਾਡੇ ਚਰਨਾਂ ਵਿੱਚ ਰਵੇ ਮੈਨੂੰ ਕੁਝ ਹੋਰ ਨਹੀਂ ਚਾਹੀਦਾ ਮਹਾਰਾਜ ਮੈਂ ਕੋਈ ਦਾਵਾ ਨਹੀਂ ਕਰਦਾ ਤੁਹਾਡੇ ਦਰ ਦਾ ਨਾ ਗੋਲਾ ਜੀ ਹੋਇਆ ਤੁਹਾਡੇ ਘਰ ਦਾ ਗੁਲਾਮ ਤੇ ਜਿਹੜੇ ਗੁਲਾਮ ਨੂੰ ਲਾਜ ਤੁਹਾਨੂੰ ਹੀ ਰੱਖਣੀ ਪੈਣੀ ਹੈ ਹੀ ਤੁਹਾਡਾ ਮੈਂ ਹੋਰ ਕਿੱਧਰ ਜਾਵਾਂ ਬਾਹਰ ਕਿਸੇ ਨੂੰ ਗੁਲਾਮ ਕਹੋ ਨਾ ਤੇ ਬੇਇੱਜ਼ਤੀ ਮਹਿਸੂਸ ਕਰਦਾ ਪਰ ਸਤਿਗੁਰੂ ਜੀ ਦੇ ਗੁਲਾਮ ਖੋ ਜਾਵੇ ਕੋਈ ਪਿਆਰਿਓ ਦੁਨੀਆਂ ਦੇ ਕਈ ਜਖਾਨਾਂ ਦੀ ਬਾਦਸ਼ਾਹੀ ਤੋਂ ਵੱਡਾ ਉਹਦਾ ਦਰਜਾ ਹੈ ਇੱਕ ਗੱਲ ਕਹਿ ਕੇ ਸਮਾਪਤੀ ਵੱਲ ਆਵਾਂ ਪਿਆਰਿਓ ਦੁਨੀਆਂ ਬੁੱਢਾ ਖੁੰਦੀ ਏ ਸਤਿਗੁਰੂ ਕਹਿੰਦੇ ਬੁੱਢੇ ਨਾ ਖੋਵੋ ਵੱਡੇ ਖੋਵੋ ਬੁੱਢਾ ਹੋਣਾ ਮਤਲਬ ਜ਼ਿੰਦਗੀ ਬਤੀਤ ਜਖੋਂਦੀ ਜਾ ਰਹੀ ਬੁਢਾਪੇ ਵੱਲ ਜਾ ਰਹੇ ਹਾਂ ਸਾਹਿਬ ਕਹਿੰਦੇ ਬੁੱਢੇ ਨਾ ਖੋਵੋ ਬੁੱਢੇ ਤਾਂ ਹਰ ਕੋਈ ਖੋ ਰਿਹਾ ਵੱਡੇ ਖੋਵੋ ਵੱਡੇ ਖੋਣ ਦਾ ਮਤਲਬ ਏ ਵੱਡੀ ਨਿਰੰਕਾਰ ਤੇ ਨਾਮ ਨਾਲ ਜੁੜਨਾ ਬਾਣੀ ਨਾਲ ਜੁੜਾਂਗੇ ਸੁਰਤ ਵੱਡੀ ਖੋਏਗੀ ਬਾਬਾ ਬੁੱਢਾ ਸਾਹਿਬ ਅਜੇ ਛੋਟੇ ਜਿਹੇ ਬੱਚੇ ਸਨ ਤੇ ਧੰਨ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕਰਕੇ ਬਚਨ ਉਹਨਾਂ ਦੇ ਮੂੰਹ ਤੋਂ ਅਖਵਾਉਂਦੇ ਤੇ ਆਪ ਹੀ ਮਿਹਰ ਕਰਦੇ ਹੈ ਬੱਚਾ ਤੇ ਗੱਲ ਬੁੱਢਿਆਂ ਵਾਲੀ ਪਿਆਰਿਓ ਉਹ ਬੁੱਢਾ ਉਹ ਨਹੀਂ ਬੁੱਢਾ ਬੁੱਢੇ ਤੇ ਬਾਅਦ ਵਿੱਚ 125 ਸਾਲ ਦੀ ਉਮਰ ਤੱਕ ਸਰੀਰ ਵਿੱਚ ਰਹੇ ਨੇ ਉਹ ਪਹਿਲਾਂ ਹੀ ਕਿਉਂ ਖੋ ਗਏ ਉਹ ਅੰਦਰੋਂ ਵੱਡੇ ਖੋ ਗਏ ਬਜ਼ੁਰਗ ਜਿਨ੍ਹਾਂ ਕੋਲ ਵਡਿਆਈਆਂ ਖਾਨ ਸੁਰਤੀ ਨੂੰ ਵੱਡਾ ਕਰੀਏ ਉਹ ਵੱਡਾ ਖੁੰਦੀ ਏ ਗੁਰੂ ਕੇ ਪਿਆਰਿਓ ਨਾਮ ਨਾਲ ਜੁੜ ਕੇ ਮੈਂ 2 ਮਿੰਟ ਜਿਹੜੇ ਖਾਨ ਨਾਮ ਨਾਲ ਜੁੜਨ ਤੋਂ ਪਹਿਲਾਂ ਇੱਕ ਅਨਾਊਂਸਮੈਂਟ ਹੈ ਪਿਆਰਿਓ 26 ਤੇ 27 ਨੂੰ ਇਸੇ ਮਖੀਨੇ ਦੀ ਜਨਵਰੀ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਖੁਰਾਂ ਦੀ ਯਾਦ ਜੋ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਉਸੇ ਸੰਬੰਧ ਅੰਦਰ 26 ਤੇ 27 ਨੂੰ ਦੋਨੋਂ ਦਿਨ 10 ਵਜੇ ਤੋਂ 5 ਵਜੇ ਤੱਕ ਖੂਨਦਾਨ ਕੈਂਪ ਸ਼ਹੀਦਾਂ ਵਿਖੇ ਲੱਗ ਰਹੇ ਹਨ ਉੱਥੇ ਨਾਲ ਹੀ 27 ਤਰੀਕ ਨੂੰ ਸਵੇਰੇ 9 ਵਜੇ ਸ਼ਹੀਦਾਂ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਸੰਗਤ ਦੇ ਚਰਨਾਂ ਚ ਬਿਨੇ ਕਹਿ ਪਾਏ ਜ਼ਰੂਰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕੁਰਬਾਨੀ ਨੂੰ ਸਾਹਮਣੇ ਰੱਖੀਏ ਉਹਨਾਂ ਆਪਾ ਵਾਰਿਆ ਆਪਾਂ ਜਿੱਥੇ ਖੂਨ ਦਾਨ ਕਰੀਏ ਉੱਥੇ ਅੰਮ੍ਰਿਤ ਦੀ ਦਾਤ ਲੈ ਕੇ ਸਤਿਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੀਏ ਬੇਨਤੀ ਕਰ ਰਿਹਾ ਸਾਂ ਅੱਜ ਦੇ ਪਵਿੱਤਰ ਹੁਕਮਨਾਮਾ ਸਾਹਿਬ ਦੇ ਰਾਹੀਂ ਸਾਹਿਬ ਕਹਿੰਦੇ ਉਹਦੇ ਘਰ ਤੇ ਗੋਲੇ ਬਣ ਜਾਈਏ ਤੇ ਗੋਲੇ ਬਣਿਆ ਨਹੀਂ ਜਾਂਦਾ ਸੋਚ ਕੇ ਆ ਨਾਮ ਬਣਾਏਗਾ ਆਖੋ ਇੱਕ ਦੋ ਵਾਰ ਤੇ ਸਮਾਪਤੀ ਕਰੀਏ ਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहेगुरु वाहेगुरु महाराज अपने नाम अल जोड़ के रखन जीव आओ आखिरी पंक्तियां दा जाप सरवन करिए जी
तुम्हारी शरण तुम्हारी आसा तुम ही सज्जन सोहेले राखो राखन हार दयाला नानक कर के गोले वाहिगुरु जी का खालसा वाहिगुरु जी की फतेह।